बहु जतन करता बलवंत कारी सेवंत सूरा चतुर दिशा है। राजा परीक्षित अपने मरने नूं सुन के बहुत सारे जतन करता होया, कारी हुंदा औषधि करन विच दवाई करन विच बड़े बल वाला धनंतर वैद है जिहड़ा, उहनूं उहने बुलाया पर उह तां राह विच ही मर गया। बलवंत कारी बड़े बड़े बल दे करन वाले जो सूरमे हन उहनां करके जो चतुर दिशा है चारों पासे सेवने योग है, भाव अपने शीश महल के चारों पासे जिन्हें सूरमे खड़े करते कि तछक नाग इत्थे आवे ही ना, क्योंकि उन्हें पहला दस दिता सी इस प्रकार श्राप होया सी तैनू तू सप लड़ के मरे, साखी लम्मी है। उन्हें गंगा दे विच अपना कहिंदे घर बना लिया शीशे का भी सप की मैं इत्थे मक्खी नहीं बढ़न देनी, भागवत का पाठ रखा लिया। सत्तवें दिन उन्हें कहा सी ऋषि ने मरेगा, उस प्रकार सत्तवें दिन आके फिर बड़े जतन किए, बड़े पहरेदार खड़ाए, उधरों धुरंधर वैद भी चल पाया बचाऊंगा पर ना कोई पेश नहीं गई, जिन्ना मर्जी जतन करे जदों वाहिगुरु का हुक्म आउंदा फिर कोई नहीं रख सकता। विखम थान बसंत ऊच है नह सिमरंत मरण कदांच है। सो इस प्रकार पावन बचन फरमाउंदे हन कि काशी विच जाके विखम कठन गंगा दे चलदे प्रवाह दे विच उच्चे स्थान भाव शीश महल नूं बना के वसदा होया ते श्री मद भागवत दा सप्ताह पाठ रखवाता, जो अपने मरने नूं कदांचा कदाचित सिमरदा ना होया आखदा सी कि मैं मरना ही नहीं, पर देखो होवंत आग्या भगवान पुरख है नानक कीटी सास अकरख ते। महाराज कथन करदे हे हरिलाल कृष्ण लाल, जिस वेले भगवान पुरख की आग्या होवंत होई ਤਾਂ ਤੱਛਕ ਨਾਗ ਨੇ ਪਹਿਲਾਂ ਤਾਂ ਰਾਹ ਵਿੱਚ ਧਨੰਤਰ ਵੈਦ ਦੇ ਸਵਾਸ ਕੁਚਲੇ, ਪਿੱਛੇ ਫੁੱਲਾਂ ਵਿੱਚ ਪ੍ਰਵੇਸ਼ ਕਰਕੇ ਕੀੜੀ ਰੂਪ ਵਿੱਚ ਸ਼ੀਸ਼ ਮਹਿਲ ਵਿੱਚ ਪ੍ਰਵੇਸ਼ ਹੋ ਕੇ ਪਹੁੰਚ ਕੇ ਪ੍ਰੀਛਦ ਰਾਜ ਸਵਾਸਾਂ ਨੂੰ ਅਕਰਖ ਤੇ ਭਾਵ ਖਿੱਚ ਲਿਆ। ਸੱਚਾ ਸਾਹਿਬ ਮਾਰਿਆ ਕੌਣ ਤਿਸਨੋਂ ਰੱਖਿਆ ਨਾਨਕ ਤੇ ਸੁਨਾਗਤੀ ਜੋ ਪੁਰਖ ਅਲੱਖ ਹੈ। ਇਸ ਤਰ੍ਹਾਂ ਉਹਨਾਂ ਨੂੰ ਜਾ ਕੇ ਮਾਰ ਦਿੱਤਾ ਉੱਥੇ, ਕਿਉਂਕਿ ਜਦੋਂ ਮੌਤ ਆਈ ਹੈ ਆਉਣੀ ਆਉਣੀ ਹੈ, ਜਿੰਨਾ ਮਰਜ਼ੀ ਆਈ ਨਾ ਮੇਟਣ ਕੋ ਸਮਰੱਥ। ਫਿਰ ਬੇਨਤੀ ਕੀਤੀ ਹੈ ਮਹਾਰਾਜ ਕਲਯੁਗ 'ਚ ਇਹ ਜੀਵ ਨੂੰ ਕਿਹੜੇ ਕਿਹੜੇ ਕਰਮ ਕਰਨੇ ਯੋਗ ਨੇ ਜਿਸ ਕਰਕੇ ਆਉਣਾ ਜਾਣਾ ਭਰਮ ਅਤੇ ਮੋਹ ਮਿਟ ਜਾਵੇ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਰਮ ਇਹ ਕਰੋ, ਸ਼ਬਦ ਰਤੰ ਹਿਤੰ ਬਯਾ ਕੀਰਤੰ ਕਲੀ ਕਰਮ ਕ੍ਰਿਤਵਾ। ਮਹਾਰਾਜ ਕਹਿਣ ਲੱਗੇ ਗੁਰ ਸ਼ਬਦ ਵਿੱਚ ਰਤੰ ਪ੍ਰੇਮ ਕਰਨਾ ਸਾਰਿਆਂ ਉੱਤੇ, ਮਯਾ ਦਇਆ ਕਰਨ ਵਿੱਚ, ਹਿਤੰ ਪ੍ਰੇਮ ਕਰਨਾ ਹੈ, ਪਰਮਾਤਮਾ ਦਾ ਕੀਰਤਨ ਕਰਿਆ ਕਰੋ, ਜਸ ਕਰਨਾ। ਕਲੀ ਕਲਯੁਗ ਵਿੱਚ ਇਹ ਤਿੰਨੇ ਕਰਮ ਕ੍ਰਿਤਵਾ ਕਰਮ ਯੋਗ ਕਰਮ ਨੇ। ਦੇਖੋ ਭਾਈ, ਇੱਕ ਤਾਂ ਨਾਮ ਜਪਿਆ ਕਰੋ, ਪ੍ਰੇਮ ਕਰਿਆ ਕਰੋ, ਇੱਕ ਜੀਵਾਂ 'ਤੇ ਦਇਆ ਕਰਿਆ ਕਰੋ। ਕਈ ਕਹਿੰਦੇ ਬਾਣੀ 'ਚ ਲਿਖਿਆ ਹੀ ਨਹੀਂ, ਭਗਤਾਂ ਦੀ ਬਾਣੀ ਲਿਖਿਆ, ਹੁਣ ਆਹ ਤੁਹਾਡਾ ਪਿਓ ਜਿਹੜਾ ਲਿਖਦਾ ਇਹ ਕੌਣ ਲਿਖਦਾ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਲਿਖਿਆ ਵੀ ਦਇਆ ਕਰੋ ਜੀਆਂ ਦੇ ਉੱਤੇ, ਅਤੇ ਦਇਆ ਜਿਹੜੀ ਕਰਨੀ ਹੈ ਮਹਾਰਾਜ ਸੱਚੇ ਪਾਤਸ਼ਾਹ ਲਿਖੀ ਹੈ, ਇਹ ਤਿੰਨ ਕਰਮ ਕਰਨੇ ਯੋਗ ਨੇ। ਜਿਹੜਾ ਪੁਰਸ਼ ਇਹ ਤਿੰਨ ਪ੍ਰਕਾਰ ਦੇ ਕਰਮਾਂ ਨੂੰ ਕਰਦਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮਿਟੰਤ ਤਤਰਾਗਤ ਭਰਮ ਮੋਹੰ ਭਗਵਾਨ ਰਮਣੰ ਸਰਬੱਤਰ ਥਾਨਿਅੰ। ਤਤਰਾ ਹੁੰਦਾ ਅਤੇ ਇਸ ਪੁਰਸ਼ ਦਾ ਆਗਤ ਆਉਣਾ ਜਾਣਾ ਸਰੂਪ ਵਿੱਚ, ਸੋ ਸਰੂਪ ਵਿਖੇ ਭਰਮ ਅਤੇ ਸਰੀਰ ਦਾ ਮੋਹ ਮਿਟ ਜਾਂਦਾ ਅਤੇ ਸਾਰਿਆਂ ਸਥਾਨਾਂ ਪਰ ਭਗਵਾਨ ਨੂੰ ਰਮਣੰ ਰਮਿਆ ਹੋਇਆ ਨਿਸ਼ਚੇ ਕਰਦਾ। ਦ੍ਰਿਸ਼ਟ ਤੋਇੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ। ਤੋਇੰ ਹੁੰਦਾ ਉਹ ਪੁਰਸ਼ ਭਗਵਾਨ ਦੇ ਅਮੋਘ ਦਰਸ਼ਨੰ ਭਾਵ ਸਫਲ ਦਰਸ਼ਨ ਨੂੰ ਦ੍ਰਿਸ਼ਟ ਹੁੰਦਾ, ਅੱਖਾਂ ਨਾਲ ਦੇਖਦਾ ਉਸ ਗੁਰਮੁਖ ਦਾ ਸਫਲ ਦਰਸ਼ਨ ਦਰਸ਼ਨ ਜਿਹੜਾ ਦ੍ਰਿਸ਼ਟ ਤੋਇੰ ਦੇਖਣ ਯੋਗ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਸਾਧ ਸੰਗਤ ਜੀ, ਸਾਰਿਆਂ ਸਥਾਨਾਂ ਵਿੱਚ ਵਿਆਪਕ ਜਾਣ ਕੇ ਤੁਸੀਂ ਭਗਵਾਨ ਨੂੰ ਰਮਣੰ ਉਚਾਰਨਾ ਕਰੋ ਤਾਂ ਸਫਲ ਦਰਸ਼ਨਾਂ ਵਾਲਾ ਪਰਮੇਸ਼ਰ ਤੋਇੰ ਦ੍ਰਿਸ਼ਟ ਤੇਰੀ ਦ੍ਰਿਸ਼ਟੀ ਵਿੱਚ ਆ ਜਾਏਗਾ। ਉਹ ਪ੍ਰਭੂ ਕਿੱਥੇ ਵੱਸਦਾ ਜੀ? ਬਸੰਤ ਸਾਧ ਰਸਨਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹ ਵਾਹਿਗੁਰੂ ਸੰਤਾਂ ਦੀ ਰਸਨਾ ਉੱਤੇ ਵੱਸਦਾ। ਪ੍ਰਭ ਜੀ ਵਸਹਿ ਸਾਧ ਕੀ ਰਸਨਾ, ਨਾਨਕ ਜਨਕਾ ਦਾਸਨ ਦਸਨਾ। ਨਾਨਕ ਕਹਿਤ ਸੁਨੋਰੇ ਲੋਗਾ, ਸੰਤ ਰਸਨ ਕੋ ਬਸ ਹੀ ਆਓ। ਮਹਾਰਾਜ ਜੀ ਕਿਹੜੇ ਸੰਤਾਂ ਦੀ ਰਸਨਾ 'ਤੇ ਵੱਸਦਾ? ਸੰਤ ਤਾਂ ਬੜੇ ਫਿਰਦੇ ਨੇ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਹਰ 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 ਹਰੇ ਨਾਨਕ ਪ੍ਰਿਅੰਗ ਜਾਪ ਜਪਨਾ। ਜੋ ਹਰੀ ਹਰ ਇੱਕ ਜੀਵ ਦੇ ਹਰੇ ਕਰਨ ਵਾਲਾ ਹੈ, ਉਸ ਪਿਆਰੇ ਹਰੀ ਦੇ ਜਪ ਨੂੰ ਜੋ ਜਪਣਾ ਕਰਦੇ ਹਨ, ਉਹਨਾਂ ਸੰਤਾਂ ਦੀ ਰਸਨਾ 'ਤੇ ਵਾਹਿਗੁਰੂ ਵੱਸਦਾ। ਸੰਤ ਸਮੂਹ ਅਨੇਕ ਮਤੀ ਕੇ, ਪਰ ਨਾਮ ਜਪਣ ਵਾਲਿਆਂ ਦੇ ਵੱਸਦਾ। ਫਿਰ ਬੇਨਤੀ ਕੀਤੀ ਸੰਸਾਰ ਵਿੱਚ ਕਿਹੜੀ ਕਿਹੜੀ ਵਸਤੂ ਘਟਣੇ ਵਾਲੀ ਹੈ ਅਤੇ ਕਿਹੜੀ ਵਸਤੂ ਇਸ ਰੂਪ ਹੈ? ਮਹਾਰਾਜ ਜੀ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਾਵ ਸਸੀਅਰ ਨਖਿਅਤਰ ਗਗਨੰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ 84 ਲੱਖ ਜੂਨੀਆਂ ਦੇ ਰੂਪ ਆਕਾਰ ਘਟਣ ਵਾਲੇ ਆ। ਸਮੁੰਦਰ ਦੀ ਘੇਰੀ ਹੋਈ ਧਰਤੀ ਜੋ 7 ਦੀਪ ਰੂਪ ਹੈ, ਉਹ 7 ਦੀਪ ਵੀ ਘਟਣ ਵਾਲੇ ਆ। ਸਰੀਰ ਦਾ ਰੂਪ ਆਕਾਰ ਘਟਣੇ ਵਾਲਾ ਜੋ ਪ੍ਰਣਮ ਦਾ ਰਹਿੰਦਾ, ਬਾਲਕ ਤੋਂ ਕਿਸ਼ੋਰ, ਫਿਰ ਜੋਬਨ, ਫਿਰ ਅਧਖੜ, ਫਿਰ ਬਿਰਧ ਹੋ ਕੇ ਚੜ੍ਹਾਈਆਂ ਕਰ ਜਾਂਦਾ। ਸਰੀਰ ਦੇ 2 ਦੀਪਕ ਵੀ ਘਟਦੇ ਨੇ, ਨੇਤਰਾਂ ਦੀ ਜੋਤੀ ਘਟ ਜਾਂਦੀ ਹੈ। ਰਵ, ਸੱਸੀ, ਸੂਰਜ, ਚੰਦਰਮਾ ਅਤੇ ਉਹਨਾਂ ਦੇ ਅਰ, ਜਿਹੜੇ ਵੈਰੀ, ਰਾਹੂ, ਕੇਤੂ, ਨਖੇਤਰ, ਤਾਰੇ ਹੁੰਦੇ ਨੇ ਅਤੇ ਗਗਨ ਆਕਾਸ਼ ਵਿੱਚ, ਸਭ ਘਟਦੇ ਜਾਂਦੇ ਨੇ ਦਿਨੋ ਦਿਨ। ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਘਟੰਤ ਬਸਦਾ ਗਿਰ ਤਰਸੇ ਖੰਡੰ, ਬਸਦਾ ਧਰਤੀ ਅਤੇ ਗਿਰ ਪਹਾੜ ਤਰ, ਆ ਜਿਹੜੇ ਬ੍ਰਿਕਸ਼ ਨੇ, ਸੇ ਤਿੰਨੇ ਲੋਕ, ਤਿੰਨਾਂ ਲੋਕਾਂ ਦੇ ਪਦਾਰਥ ਅਤੇ 9 ਖੰਡ, ਸਭ ਘਟ ਜਾਣ ਵਾਲੀਆਂ ਚੀਜ਼ਾਂ ਨੇ। ਘਟੰਤ ਲਲਨਾ ਸੁੱਤ ਭਰਾਤ ਹੀਤੰ, ਫਿਰ ਸੋ ਇਹ ਜਿਹੜੀ ਅਵਸਥਾ ਦੇ ਆਇਆਂ, ਲਲਨਾ ਇਸਤਰੀ ਦਾ ਅਤੇ ਸੁੱਤ ਪੁੱਤਰ ਦਾ ਪ੍ਰੇਮ, ਜਿਹੜਾ ਗਰੀਬੀ ਦੇ ਆਇਆਂ ਭਰਾਵਾਂ ਦਾ ਹੀਤੰ ਪ੍ਰੇਮ ਘਟ ਜਾਣ ਵਾਲਾ ਹੈ। ਕਿਉਂ? ਬਿਰਧ ਅਵਸਥਾ ਦੇ ਆਇਆਂ ਇਸਤਰੀ ਦਾ ਅਤੇ ਪੁੱਤਰ ਦਾ ਪ੍ਰੇਮ ਘਟ ਗਿਆ, ਗਰੀਬੀ ਆਈ, ਭਰਾ ਛੱਡ ਕੇ ਭੱਜ ਗਏ। ਘਟੰਤ ਕਨਿਕ ਮਾਨਿਕ ਮਾਇਆ ਸਵੈਰੂਪੰ, ਸੇ ਸਵੈਰੂਪੰ ਕਰਕੇ ਸੱਸੇ ਔਂਕੜੈੜਾ ਰਾਰੇ ਦੁਲੈਂਕੜੇ ਪੱਪੇ ਉੱਤੇ ਟਿੱਪੀ, ਸਵੈਰੂਪੰ ਇਹ ਹੈ ਸਰੂਪ। ਇਸ ਪ੍ਰਕਾਰ ਕਹਿੰਦੇ, ਕਣਕ ਹੁੰਦਾ ਸੋਨਾ ਅਤੇ ਮਾਣਕ ਜੋ ਵੀ ਪਦਾਰਥ ਮਾਇਆ ਸਰੂਪ ਹਨ, ਉਹ ਸਭ ਘਟ ਜਾਣ ਵਾਲੇ ਨਾਸਵੰਤ ਹਨ। ਫਿਰ ਘਟਦਾ ਕੀ ਨਹੀਂ ਹੈ ਜੀ? ਨਹਿ ਘਟੰਤ ਕੇਵਲ ਗੋਪਾਲ ਅਚੁੱਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਹਿ ਘਟੰਤ ਕੇਵਲ ਗੋਪਾਲ ਅਚੁੱਤ, ਕੇਵਲ ਸਿਰਫ ਇੱਕ ਜੋ ਸਰੂਪ, ਜੋ ਗੋਪਾਲ ਪਰਮੇਸ਼ਰ ਹੈ ਨਾ, ਅਚੁੱਤ ਅਗੇੜ, ਉਹ ਨਹੀਂ ਘਟਦਾ, ਉਹ ਸਦਾ ਹੀ ਇੱਕ ਰਸ ਰਹਿੰਦਾ। ਅਸਥਰਿੰਗ ਨਾਨਕ ਸਾਧ ਜਨ, ਮਹਾਰਾਜ ਕਥਨ ਕਰਦੇ ਭਾਈ, ਉਹ ਪਰਮਾਤਮਾ ਦੇ ਸਰੂਪ ਜੋ ਸੰਤ ਜਨ ਹਨ, ਉਹ ਵੀ ਇਸਤ ਰੂਪ ਨੇ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਜਗਤ ਮੈਂ ਕਹਿੰਦੇ ਜਪਿਓ ਗੁਰਮੰਤ, ਨੇਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਿਨਾਸ਼, ਹਰ ਕੇ ਸੰਤ ਸਦਾ ਥਿਰ ਪੂਜੋ, ਜੋ ਹਰ ਹਰ ਨਾਮ ਜਪਾਤ। ਸੋ ਇਸ ਪ੍ਰਕਾਰ ਹਰ ਕੇ ਸੰਤ ਸਦਾ ਥਿਰ ਪੂਜੋ, ਜੋ ਹਰ ਨਾਮ ਜਪਾਤ। ਫਿਰ ਬੇਨਤੀ ਕੀਤੀ, ਇਹ ਮਹਾਰਾਜ ਸੱਚੇ ਪਾਤਸ਼ਾਹ, ਕਿ ਇਸ ਜੀਵ ਨੂੰ ਕਿਸ ਕਰਮ ਦੇ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਅਤੇ ਕਿਹੜਾ ਕੰਮ ਵਿੱਚ ਦੇਰ ਕਰਨੀ ਦੇਣੀ ਚਾਹੀਦੀ ਹੈ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਨਾ ਵਿਲੰਬ ਧਰਮੰ ਵਿਲੰਬ ਪਾਪੰ, ਧਰਮ ਦੇ ਕਰਨ ਵਿੱਚ ਦੇਰੀ ਨਾ ਕਰੇ, ਕਿਉਂਕਿ ਮਨ ਬੜਾ ਪਾਪੀ ਹੈ, ਇਹਦੇ ਫਿਰਦਿਆਂ ਪਤਾ ਹੀ ਨਹੀਂ ਲੱਗਦਾ, ਜਿਸ ਵੇਲੇ ਸ਼ੁਭ ਸੰਕਲਪ ਉੱਠੇ ਉਸ ਵੇਲੇ ਪੂਰਾ ਕਰ ਦੇਵੇ। ਸੋ ਜਦੋਂ ਵੀ ਜੀ ਕਰੇ ਕਿ ਹੁਣ ਅੰਮ੍ਰਿਤ ਛਕਣਾ, ਛਕ ਲਓ, ਜੇ ਟਾਈਮ ਲੰਘ ਗਿਆ ਫਿਰ ਗਿਆ ਬਸ। ਵਿਲੰਬਤ ਪਾਪੰ, ਪਾਪ ਕਰਨ ਦੇ ਵਿੱਚ ਦੇਰੀ ਕਰ ਦਿਓ, ਪਾਪ ਨਾ ਕਰੋ, ਉਹ ਲਟਕਾਈ ਜਾਓ ਲਟਕਾਈ ਜਾਓ, ਆਪੇ ਸਮਾਂ ਟਲ ਜਾਂਦਾ। ਪਾਪ ਕਰਮ ਕਰਨ ਲੱਗਿਆਂ ਕੰਧ ਕੋਲੋਂ ਵੀ ਕਿਸਾਨੇ ਕਹਿੰਦੇ ਪੁੱਛ ਲੈਣਾ ਚਾਹੀਦਾ, ਪਾਪ ਕਰਮ ਜਲਦੀ ਨਾ ਕਰੇ। ਇਸ ਕਰਕੇ ਸੋ ਕੋਈ ਬੰਦਾ ਬੜਾ ਕੰਜੂਸ ਆਦਮੀ ਖਜੂਰਾਂ ਦੇ ਲਾਲਚ ਖਜੂਰ 'ਤੇ ਚੜ੍ਹ ਗਿਆ, ਜਦੋਂ ਥੱਲੇ ਉਤਰਨ ਲੱਗਿਆ ਡਰ ਗਿਆ, ਕਹਿੰਦਾ ਜੀ ਜੇ ਮੈਂ ਉੱਤਰ ਜਾਂ ਸਹੀ ਸਲਾਮ 'ਤੇ 101 ਚਾਦਰ ਚੜ੍ਹਾਊਂਗਾ ਸੰਤਾਂ ਦੇ ਅਸਥਾਨ 'ਤੇ, ਅੱਧ ਜੇ 'ਚ ਕਹਿੰਦਾ 50-25 ਚੱਲ ਬਹੁਤ ਹੈ, ਸੰਤਾਂ ਨੇ ਚਾਦਰ ਕੀ ਕਰਨੀ ਹੈ, ਫਿਰ ਮੁੜ ਕੇ ਭੱਜ ਕੇ ਦੁਕਾਨਦਾਰ 'ਚੋਂ 1 ਚਾਦਰ ਲਿਆ ਕੇ ਸੰਤਾਂ ਦੇ ਚਰਨਾਂ ਲਿਆ ਰੱਖੀ, ਬਾਬਾ ਜੀ ਜਲਦੀ ਲੈ ਲਓ। ਕਹਿੰਦੇ ਕੀ ਗੱਲ ਭਾਈ, ਕਿਤੇ ਜਾਣਾ? ਕਹਿੰਦੇ ਇਹ ਵੀ ਚੱਲੀ ਹੈ, ਬੰਦੇ ਇਹੋ ਜਿਹੇ ਹੁੰਦੇ ਆ ਜਿਵੇਂ ਕੋਈ ਉਹ ਬਿਜਲੀ ਵਾਲੇ ਖੰਭੇ ਹੁੰਦੇ, ਲੰਬੇ ਲੰਬੇ ਖੰਭੇ, ਬੜੀ ਪੁਰਾਣੀ ਗੱਲ, 40-50 ਸਾਲ ਪਹਿਲਾਂ ਦੀ। ਉਹ ਕੋਈ ਤਾਹਾਂ ਚੜ੍ਹ ਗਿਆ, ਉਹ ਚੀਜ਼ ਤਾਂ ਮੁਲਾਜ਼ਮੀ, ਤਾਂ ਉਹ ਕਹਿੰਦਾ ਉਹ ਕੰਮ ਕੁੰਮ ਕਰਕੇ ਥੱਲੇ ਦੇਖਿਆ, ਜਦੋਂ ਉਹ ਤਾਂ ਬੜਾ ਉੱਚਾ, ਥੱਲੇ ਉੱਤਰਦਿਆਂ ਕਹਿੰਦਾ ਮੇਰੀ ਜੇਬ 'ਚ ਚਾਂਦੀ ਦੇ 5 ਰੁਪਈਏ ਆ, 5 ਗੁਰਦੁਆਰੇ ਚੜ੍ਹਾਉ ਜੇ ਮਹਾਰਾਜ ਮੈਨੂੰ ਥੱਲੇ ਲਾ ਲੈਣ। ਉੱਤਰਦਾ ਉੱਤਰਦਾ ਥੱਲੇ ਆ ਗਿਆ, ਚਲੋ ਸੁੱਖ ਨਾਲ, 5 ਰੁਪਈਏ ਚਾਂਦੀ ਦੇ ਫੜ ਕੇ ਤਾਹਾਂ ਨੂੰ ਮਾਰੇ, ਕਹਿੰਦਾ ਲੈ ਵੀ ਰੱਬ ਆਪਣੇ 5 ਰੁਪਈਏ ਫੜ ਲਾ। ਮੁੜ ਕੇ ਥੱਲੇ ਹੱਥ ਕਰ ਲਿਆ, 5 ਉਹਦੇ ਹੱਥ 'ਤੇ ਆ ਡਿੱਗੇ, ਕਹਿੰਦਾ ਦੇਖੋ ਜੀ ਮੈਂ ਤਾਂ ਤਾਹਾਂ ਨੂੰ ਸਿੱਟੇ ਸੀ, ਹੁਣ ਤੁਸੀਂ ਨਹੀਂ ਲਏ, ਮੈਂ ਕੀ ਕਰਾਂ। ਇਸ ਪ੍ਰਕਾਰ ਉਹ 5 ਦੇ 5 ਆਪਦੀ ਜੇਬ 'ਚ ਪਾ ਲਏ। ਫਿਰ ਵਿਲੰਬ ਪਾਪੰ, ਇਸ ਪ੍ਰਕਾਰ ਕਰਕੇ ਜਿਹੜਾ ਪਾਪ ਕਰਮ ਕਰਨ ਲੱਗਿਆਂ ਵੀ ਦੇਰ ਕਰ ਦੇਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲਬਿਖ ਨਾਸੰ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਚਨ ਪਾਵਨ, ਕਿ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰੇ, ਪਦਾਰਥਾਂ ਦੇ ਲੋਭ ਨੂੰ ਤਿਆਗਣਾ ਕਰੇ, ਸੰਤਾਂ ਦੀ ਸ਼ਰਨ 'ਚ ਪੈਦਾ ਇਸ ਪ੍ਰਕਾਰ ਕਰੇ ਸੰਤਾਂ ਦੀ ਸ਼ਰਨ ਦੇ ਵਿੱਚ ਪੈਣਾ ਕਰੇ, ਕਿਉਂਕਿ ਸੰਤਾਂ ਦੀ ਸ਼ਰਨ ਗ੍ਰਹਿਣ ਕਰਨ ਨਾਲ ਸਾਰੇ ਪਾਪ ਨਾਸ ਹੋ ਜਾਂਦੇ, ਨਸ ਜਾਂਦੇ ਨੇ। ਤਾਂ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਪ੍ਰਾਪਤੰ ਧਰਮ ਲੱਖਣ ਨਾਨਕ ਜਿਹ ਸੋ ਪ੍ਰਸੰਨ ਮਾਧਵ ਹੈ, ਅਤੇ ਧਰਮ ਦੇ ਚਿੰਨ੍ਹ ਪ੍ਰਾਪਤ ਹੁੰਦੇ ਆ। ਤਾਂ ਸਾਰ ਕਿਤਾਬਲੀ ਵਿੱਚ ਜਿਵੇਂ ਆਪਾਂ ਧਰਮ ਦੇ ਅੱਗੇ ਵੀ ਦਸ ਚਿੰਨ੍ਹ ਦੱਸਿਆ, ਖਿਮਾ, ਹਿੰਸਾ, ਦਇਆ, ਮ੍ਰਿਦ, ਸੱਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਣ, ਇਸ ਪ੍ਰਕਾਰ ਫਰਮਾਉਂਦੇ ਹਨ। ਇਹ ਜਿਹੜਾ ਹੈ ਨਾ, ਸੰਤਾਂ ਦੀ ਸ਼ਰਨ ਵਿੱਚ ਕਹਿੰਦੇ ਜਾ ਕੇ ਨਾਸ ਹੁੰਦੇ ਨੇ ਪਾਪ ਜਿੰਨੇ ਵੀ ਨੇ। ਤੋ ਸੰਤਾਂ ਦੀ ਸ਼ਰਨ ਵਿੱਚ ਕਹਿੰਦੇ ਕੌਣ ਜਾਂਦਾ ਜੀ? ਗੁਰੂ ਸਾਹਿਬ ਕਥਨ ਕਰ, ਜਿਸ ਉੱਤੇ ਮਾਇਆਪਤੀ ਪਰਮਾਤਮਾ ਪ੍ਰਸੰਨ ਹੁੰਦਾ ਉਹ ਸੰਤਾਂ ਦੀ ਸ਼ਰਨ ਵਿੱਚ ਪ੍ਰਾਪਤ ਹੁੰਦਾ। ਟਹਿਲ ਮਹਿਲ ਤਾਕਵਾ ਮਿਲਿਆ ਜਾ ਕੋ ਸਾਧ ਕਿਰਪਾਲ, ਸਾਧੂ ਸੰਗਤ ਤੋ ਬਸਾ ਜਬ ਆਪਣ ਹੋਏ ਦਿਆਲ। ਫਿਰ ਬੇਨਤੀ ਕੀਤੀ, ਇਹ ਮਹਾਰਾਜ ਇਹਨਾਂ ਸੰਸਾਰੀ ਜੀਵਨ ਦਾ ਆਧਾਰ ਕਿਉਂ ਨਹੀਂ ਹੁੰਦਾ? ਮਹਾਰਾਜ ਕਹਿੰਦੇ ਸੰਸਾਰੀ ਜੀਵ ਪੁੱਠੇ ਰਸਤੇ ਚੱਲਦੇ ਆ, ਇਸ ਕਰਕੇ ਤਰਦੇ ਨਹੀਂ। ਅਸੀਂ ਤਾਂ ਬੜੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦਾ ਉਧਾਰ ਹੋ ਜੇ, ਪਰ ਇਹ ਉਧਾਰ ਕਰਾਉਣਾ ਹੀ ਨਹੀਂ ਚਾਹੁੰਦੇ ਆਪਣਾ। ਕਿਵੇਂ ਜੀ? ਮਿਰਤ ਮੋਹੰ ਅਲਪ ਬੁੱਧਿਅੰ ਰਚੰਤ ਬਨਤਾ ਵਿਨੋਦ ਸਾਹੰ। ਇਹ ਅਲਪ ਬੁੱਧਿਅੰ ਜਿਹੜੇ ਤੁੱਛ ਬੁੱਧੀ ਵਾਲੇ ਜਿਹੜੇ ਜੀਵ ਹੈ, ਉਹ ਇਹ ਜੀਵ ਮੋਹ ਦਾ ਮਿਰਤ ਮਾਰਿਆ ਹੋਇਆ ਬਨਤਾ ਇਸਤਰੀ ਦੇ ਵਿਨੋਦ ਕੌਤਕਾਂ ਦੇ ਸਾਹੰਗ ਉਤਸ਼ਾਹ ਦੇ ਵਿੱਚ ਹੀ ਰਚਿਆ ਰਹਿੰਦਾ। ਸਾਹੰਗ ਸਵਾਸ ਸਵਾਸ ਇਸਤਰੀ ਦੇ ਕੌਤਕ ਅਦਾਕਾਰ ਹੋ ਰਿਹਾ, ਇਸਤਰੀ ਦੇ ਕੌਤੇ ਰਚ ਕੇ ਇਉਂ ਕਹਿੰਦਾ ਕਿ ਸਾਹੰਗ ਇਹ ਮੇਰਾ ਰੂਪ ਹੈ ਤਾਂ ਮੈਂ ਇਹਦਾ ਰੂਪ ਹੈ, ਸਾਡਾ ਸਾਹ ਚ ਸਾਹ ਹੈ, ਅਸੀਂ ਇੱਕ ਦੂਜੇ ਬਿਨਾਂ ਜਿਉਂ ਨਹੀਂ ਸਕਦੇ, ਪਰਮਾਤਮਾ ਦੀ ਗੱਲ ਹੀ ਨਹੀਂ ਕਰਦਾ। ਇਸ ਕਰਕੇ ਅੱਗੇ ਇੱਕ ਪਾਠ ਹੈ ਬੜੇ ਧਿਆਨ ਵਾਲਾ, ਬਹਿਕ੍ਰਮ ਕਰਕੇ ਇਹ ਪਾਠ ਬੋਲਣਾ। ਜੌਬਨ ਬਹਿਕ੍ਰਮ ਕਣਕ ਕੁੰਡਲ ਹੈ, ਕਿਉਂਕਿ ਕਈ ਇਹ ਪਾਠ ਨੂੰ ਬਹਿਕਰਮ ਕਰ ਦਿੰਦੇ ਨੇ, ਬਹਿਕ੍ਰਮ ਨਹੀਂ ਕਰਨਾ। ਬਹਿਕ੍ਰਮ ਕਣਕ ਕੁੰਡਲ ਹੈ, ਜੌਬਨ ਬਹਿਕ੍ਰਮ ਜਵਾਨੀ ਅਵਸਥਾ ਵਿੱਚ ਕੰਨਾਂ ਵਿੱਚ ਕਣਕ ਸੋਨੇ ਦੇ ਕੁੰਡਲ ਪਾਉਂਦਾ ਹੈ, ਪਰ ਇਹ ਸ਼ਾਸਤਰ ਤੋਂ ਵਿਰੁੱਧ ਹੈ। ਕੰਨਾਂ ਵਿੱਚ ਜਾਂ ਨੱਕ ਵਿੱਚ ਛੇਕ ਕਰਕੇ ਕੁੰਡਲ ਵਗੈਰਾ ਪਾਉਣ ਦੀ ਕੋਈ ਮਹੱਤਤਾ ਨਹੀਂ ਹੈ, ਕਿਉਂਕਿ ਰਾਜੇ ਦੱਚ ਪ੍ਰਜਾਪਤ ਨੇ 60,000 ਲੜਕੀ ਆਪਣੀ ਜਿਹੜੀ ਸੀ, ਸੋ ਉਸ ਵਕਤ ਉਹਨੇ ਇਹ ਵਿਆਹੁਣਾ ਕੀਤੀ ਸੀ, ਤਾਂ 10,000 ਲੜਕੀ ਸੀ ਉਹਦੀ। 10,000 ਲੜਕੀ ਜੇ ਦਾਨ ਕਰ ਦਿੰਦਾ, ਕੰਨਿਆ ਦਾਨ ਲੱਗ ਜਾਂਦਾ, ਤਾਂ ਇਹਨੂੰ ਇੰਦਰ ਰਾਜੇ ਦੀ ਪਦਵੀ ਮਿਲਣੀ ਸੀ। ਇੰਦਰ ਰਾਜੇ ਨੂੰ ਬੜਾ ਫਿਕਰ ਪਿਆ ਵੀ ਇਹ ਤਾਂ ਮੇਰੀ ਥਾਂ 'ਤੇ ਬਹਿਜੂਗਾ ਆ ਕੇ। ਉਹਨੇ ਨਾਰਦ ਮੁਨੀ ਨੂੰ ਭੇਜਿਆ ਕੋਈ ਪੰਗਾ ਪਾ ਇਹਨੂੰ। ਉਹ ਕਹਿੰਦਾ ਐਂ ਵੀ ਦਾਨ ਲੱਗਦਾ ਨਹੀਂ ਲੜਕੀ ਦਾ, ਜੇ ਕੰਨ ਨੱਕ ਬਿੰਦੀਏ ਫਿਰ ਦਾਨ ਨਹੀਂ ਲੱਗਦਾ। ਕਹਿੰਦੇ ਇਹ ਠੀਕ ਹੈ। ਉਹ ਜਾ ਕੇ ਦਛ ਪ੍ਰਜਾਪਤ ਨੂੰ ਕਹਿਣ ਲੱਗਿਆ ਨਾਰਦ ਮੁਨੀ ਵੀ ਬੜੀ ਖੁਸ਼ੀ ਦੀ ਗੱਲ ਹੈ, 10,000 ਲੜਕੀ ਦਾਨ ਬੜਾ ਪਾਉਣ ਲੱਗੂ। ਕਹਿੰਦਾ ਜੇ ਤੂੰ ਐਂ ਕਰੇ, ਇਹਨਾਂ ਦੇ ਕੰਨਾਂ 'ਚ ਨੱਕ ਬਿੰਨ ਕੇ, ਕੰਨ ਬਿੰਨ ਕੇ, ਸਾਰੇ ਸੋਨੇ ਨਾਲ ਲੱਦ ਕੇ, ਭਾਵੇਂ ਬੱਲੇ ਬੱਲੇ, ਬੜਾ ਦਾਨ ਲੱਗੂ ਤੈਨੂੰ। ਉਹ ਰਾਜਾ ਦਛ ਪ੍ਰਜਾਪਤ ਨੇ ਐਂ ਕੀਤਾ, ਉਹ ਨੱਕ ਨੁੱਕ ਸਾਰੇ ਕੰਨ ਬਿੰਨ ਤੇ ਵੱਧ ਤੋਂ ਵੱਧ ਸੋਨਾ ਪਾ ਕੇ ਦਾਨ ਕਰਤਾ, ਉਹ ਲੱਗੇ ਹੀ ਨਾ, ਉਹ ਵਿੱਚੇ ਹੀ ਰਹਿ ਗਿਆ ਕੰਮ ਉਹਦਾ। ਇਸ ਕਰਕੇ ਫਰਮਾਉਂਦੇ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਬਚਿੱਤਰ ਮੰਦਿਰ ਸੋਭੰਤ ਬਸਤਰਾ ਇਤਿਅੰਤ ਮਾਇਆ ਵਿਆਪਤੰ। ਇਤਿਅੰਤ ਈੜੀ ਸਿਹਾਰੀ ਤੱਤਾ ਉੱਤੇ ਟਿੱਪੀ, ਅੱਧਾ ਜਈਆ ਤੱਤਾ ਇਤਿਅੰਤ। ਸੋ ਈੜੀ ਸਿਹਾਰੀ ਤੱਤੇ ਸਿਹਾਰੀ ਐੜਾ ਉੱਤੇ ਟਿੱਪੀ ਲਾ ਕੇ, ਤੱਤਾ ਲਾ ਕੇ ਇਤਿਅੰਤ ਪਾਠ ਬੋਲਣਾ। ਸੋ ਇਸ ਪ੍ਰਕਾਰ ਫਰਮਾਉਂਦੇ ਨੇ ਬਚਿੱਤਰ, ਨਾਨਾ ਪ੍ਰਕਾਰ ਦੇ ਜੋ ਸੋਹਣੇ ਮੰਦਰ ਹਨ, ਜਿਸ ਵਿੱਚ ਵਿਕਾਰਾਂ ਦੇ ਪੈਦਾ ਕਰਨ ਵਾਲੀਆਂ ਨਗਨ ਇਸਤਰੀ ਦੀਆਂ ਫੋਟੋ ਚਿੱਤਰੀਆਂ ਹੋਣ, ਅਤੇ ਸੋਭਨੀਕ ਰੇਸ਼ਮੀ ਵਸਤਰਾਂ ਦਾ ਸਮੁਦਾਇ ਹੈ, ਅਤੇ ਅੰਤ ਇਤਿਆਦਿਕ ਪਦਾਰਥਾਂ ਦਾ ਰੂਪ ਜੋ ਮਾਇਆ ਹੈ, ਅਤਵੰਤ ਹੋ ਜਾਣ ਵਾਲੀ, ਉਸ ਵਿੱਚ ਮਨ ਵਿਆਪ ਰਿਹਾ ਹੈ। ਇਹ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਫਿਰ ਸਾਡਾ ਉਧਾਰ ਕਿਵੇਂ ਹੋਊਗਾ? ਉਸ ਵਕਤ ਮਹਾਰਾਜ ਕਹਿਣ ਲੱਗੇ, ਹੇ ਅਚੁੱਤ ਸਰਣ ਸੰਤ ਨਾਨਕ ਭੋ ਭਗਵਾਨ ਏ ਨਮ ਹੈ। ਮਹਾਰਾਜ ਕਹਿਣ ਲੱਗੇ, ਹੇ ਅਚੁੱਤ ਅਗੇੜ, ਆਪ ਸੰਤਾਂ ਦਾ ਸ਼ਰਨ ਭਾਵ ਆਸਰਾ ਰੂਪ ਹੋ, ਪਰਮੇਸ਼ਰ ਅੱਗੇ ਉਹ ਬੇਨਤੀ ਕਹਿੰਦੇ ਕਰਨੀ ਹੈ। ਭੋ ਤੋਂ ਭਾਵ ਹੇ ਭਗਵਾਨ, ਆਪ ਦੇ ਤਾਈਂ, ਇਹ ਤੋਂ ਭਾਵ ਤਾਈਂ ਮੇਰੀ ਨਮਸਕਾਰ ਹੈ। ਇਹ ਚੌਥੀ ਵਿਭਗਤੀ ਹੈ ਜੋ ਇਹ ਦਾ ਅਰਥ ਤਾਈਂ ਕੀਤਾ, ਜਿਵੇਂ ਸ੍ਰੀ ਸੁਖਮਨੀ ਸਾਹਿਬ 'ਚ ਆਦਿ ਗੋਰੇ ਨਮ ਹੈ, ਉੱਥੇ ਵੀ ਇਹ ਦਾ ਅਰਥ ਤਾਈਂ ਹੀ ਕੀਤਾ ਹੋਇਆ। ਇਸ ਪ੍ਰਕਾਰ ਇਸ ਵਾਸਤੇ ਮਹਾਰਾਜ ਕਹਿਣ ਲੱਗੇ, ਇਹ ਹਰੀ ਲਾਲ ਕ੍ਰਿਸ਼ਨ ਲਾਲ, ਇਹ ਸੰਸਾਰ ਦਾ ਤਿਆਗ ਕਰਨਾ ਹੀ ਸ੍ਰੇਸ਼ਟ ਹੈ। ਸੋ ਇਸ ਸੰਸਾਰ ਵਿੱਚ ਦੁੰਦਵਾਦ ਬਣੇ ਰਹਿੰਦੇ ਨੇ। ਕਿਹੜੇ ਕਿਹੜੇ ਜੀ ਦੁੰਦਵਾਦ ਕਿਵੇਂ ਹੁੰਦੇ ਮਹਾਰਾਜ ਜੀ? ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ। ਜੇਕਰ ਜੰਮਣਾ ਤਾਂ ਭਾਈ ਮਰਨਾ ਵੀ ਨਾਲ ਹੀ ਲਿਖਿਆ ਹੋਇਆ। ਜੇ ਕਿਸੇ ਪਦਾਰਥ ਦੇ ਪ੍ਰਾਪਤ ਕੀਤੇ ਦੀ ਖੁਸ਼ੀ ਹੈ ਤਾਂ ਉਹਦੇ ਅਭਾਵ ਹੋ ਜਾਣ 'ਤੇ ਚਿੰਤਾ ਵੀ ਬਣੀ ਰਹਿੰਦੀ ਹੈ। ਹੁਣ ਜੇ ਚੰਗੇ ਚੰਗੇ ਭੋਗ ਮਿਲਦੇ ਆ ਤਾਂ ਰੋਗ ਵੀ ਉਹਦੇ ਨਾਲ ਹੀ ਤਿਆਰ ਖੜੇ ਆ। ਭੋਗਤਾ ਜਾਣ ਭੋਗ ਮੈਂ ਭੋਗੇ, ਉਲਟਾ ਭੋਗੋ ਭੋਗਿਓ ਮੋਹੇ, ਭੋਗਾ ਨਾ ਭੁਗਤਾ ਵਈ ਮੇਵ ਭੁਗਤਾ, ਊਚੰ ਤਾਂ ਨੀਚੰ ਨਾਨਾ ਸੋ ਮੂਚੰ। ਕਹਿੰਦੇ ਜੇ ਊਚੰ ਉੱਚਾ ਭਾਵ ਮਾਇਆ ਧਾਰੀ ਆ ਤਾਂ ਨੀਚੰ ਨੀਵਾਂ ਹੋਣਾ ਭਾਵ ਕੰਗਾਲ ਹੋਣਾ ਵੀ ਨਾਲ ਹੀ ਹੈ, ਪਤਾ ਨਹੀਂ ਕਿਹੜੇ ਵੇਲੇ ਥੱਲੇ ਚੋਂ ਮਾਇਆ ਖਤਮ ਹੋ ਜਾਣੀ। ਜੇਕਰ ਨਾਨਾ ਭਾਵ ਨਿੱਕਾ ਹੈ ਭਾਵ ਤੁੱਛ ਵਿਭੂਤੀ ਵਾਲਾ ਤਾਂ ਸਮੁੱਚੰ ਵੱਡੇ ਵਿਸਥਾਰ ਵਾਲਾ ਵੀ ਹੋਣਾ ਨਾਲ ਹੀ ਲਿਖਿਆ ਹੋਇਆ। ਕਹਿੰਦੇ ਜੇ ਹੰਕਾਰ ਕਰਕੇ ਊਚੰ ਉੱਚਾ ਭਾਵ ਵੱਡਾ ਖਵਾਉਂਦਾ ਤਾਂ ਅੰਤ ਨੂੰ ਨੀਚੰ ਟੇਢੀਆਂ ਜੂਨਾਂ ਚ ਪ੍ਰਾਪਤ ਹੋਵੇਗਾ, ਕਿਉਂਕਿ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਬਨ ਵੰਤ ਸੋ ਹੋਵਤ ਬਿਸ਼ਟਾ ਕਾ ਜੰਤ, ਉੱਚਾ ਚੜ੍ਹੈ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਜੇਕਰ ਕਹਿੰਦੇ ਨਾਨਾ ਨਿੱਕਾ ਛੋਟਾ ਗਰੀਬੀ ਵਾਲਾ ਤਾਂ ਸਮੁੱਚੰ ਸੋ ਮੂਚੰ ਸ਼ੁਭ ਗੁਣਾਂ ਨਾਲ ਸ੍ਰੇਸ਼ਟ ਵਿਸਥਾਰ ਵਾਲਾ ਹੋ ਜਾਵੇਗਾ। ਕਿਵੇਂ ਜੀ? ਕਰ ਕਿਰਪਾ ਜਿਸ ਕਿਆ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤ ਆਗੈ ਸੁਖ ਪਾਵੈ। ਅਰਾਜੰ ਕਾ ਮਾਨੰ ਅਭਿਮਾਨੰ ਕਾਹੀਨੰ। 1355 ਅੰਗ ਤੇ ਫਰਮਾਉਂਦੇ ਨੇ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਜੇ ਰਾਜ ਪਦਵੀ ਦੀ ਪ੍ਰਾਪਤੀ ਹੈ ਤਾਂ ਉਹਦੇ ਹੀਨੰ ਨਾਸ ਹੋਣ ਦਾ ਡਰ ਵੀ ਰਹਿੰਦਾ। ਇਸ ਭੈ ਕਰਕੇ ਰਾਜੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਪਰ ਡਾਕਟਰ ਲੋਕ ਰਾਜਿਆਂ ਨੂੰ ਬਿਜਲੀ ਨਾਲ ਦਵਾਈਆਂ ਪਿਲਾ ਕੇ ਟੀਕੇ ਲਾ ਕੇ ਸਵਾਉਂਦੇ ਆ। ਜੇਕਰ ਮਾਨੰ ਆਦਰ ਹੈ ਤਾਂ ਫਿਰ ਅਭਿਮਾਨ, ਫਿਰ ਅਪਮਾਨ ਭਾਵ ਨਿਰਾਦਰ ਹੋਣ ਦਾ ਵੀ ਡਰ ਬਣਿਆ ਰਹਿੰਦਾ। ਜੇ ਰਾਜ ਭਾਗ ਪ੍ਰਾਪਤ ਹੈ ਤਾਂ ਰਾਜ ਮਦ ਕਰਕੇ ਮਾਨੰ ਹੰਕਾਰ ਹੋ ਜਾਂਦਾ, ਜੇ ਹੰਕਾਰੀ ਹੋ ਜਾਵੇ ਤਾਂ ਉਹ ਰਾਜ ਨਿਸਫਲ ਚਲਿਆ ਜਾਂਦਾ। ਪੀਸਨ ਪੀਸ ਓਢ ਕਾਮਰੀ, ਸੁੱਖ ਮਨ ਸੰਤੋਖ ਆਏ, ਐਸੋ ਰਾਜ ਨਾ ਕੀਤਾ ਕਾਜ ਜਿਤ ਨਹਿ ਤ੍ਰਿਪਤ ਆਏ। ਹੁਣ ਜੇ ਦਿਲ ਵਿੱਚ ਰਾਵਣ ਦੇ ਸਮਾਨ ਅਭਿਮਾਨ ਹੰਕਾਰ ਹੈ, ਜਿਸ ਰਾਵਣ ਨੇ ਕਰ ਹੁੰਦਾ ਡੰਨ ਲਗਾ ਕੇ ਰਿਖੀਆਂ ਦਾ ਖੂਨ ਚੋਇਆ ਸੀ, ਤਾਂ ਅੰਤ ਨੂੰ ਹੀਨਤਾ ਵੀ ਨਾਲ ਹੀ ਹੈ। ਸੋ ਜੋ ਕਿ ਚਾਰ ਰੱਤੀਆਂ ਸੋਨਾ ਵੀ ਮੂੰਹ ਚ ਪਾਉਣ ਨੂੰ ਨਾ ਮਿਲਿਆ, ਤੇ ਰਾਵਣ ਕਰਦੀ ਆ ਨਾ ਬਾਤੀ, ਪਰਵਿਰਤ ਮਾਰਗੰ ਵਰਤੰਤ ਬਿਨਾਸਨੰਗ। ਸੋ ਪਹਿਲਾਂ ਕਥਨ ਜਿਹੜੇ ਸਾਰੇ ਕੀਤੇ, ਇਹਦੇ ਅਨੁਸਾਰ ਜਿੰਨਾ ਵੀ ਪ੍ਰਵਿਰਤੀ ਮਾਰਗ ਵਿੱਚ ਵਰਤਣਾ, ਮਾਇਆ ਵਿੱਚ ਵਰਤਣਾ, ਖਲਾਰੇ ਚ ਪੈਣਾ, ਉਹ ਸਾਰਾ ਬਿਨਾਸਨ ਨਾਸ ਰੂਪ ਹੈ। ਇਸ ਵਾਸਤੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਤੁਹਾਨੂੰ ਚਾਹੀਦਾ ਕੀ ਕਰਨਾ ਚਾਹੀਦਾ ਜੀ? ਗੋਬਿੰਦ ਭਜਨ ਸਾਧ ਸੰਗੇਣ ਅਸਤ੍ਰੰਗ, ਨਾਨਕ ਭਗਵੰਤ ਭਜਨਾਸਨੰਗ। ਅਸਤ੍ਰ ਕਰਨ ਵਾਲਾ ਜੋ ਗੋਬਿੰਦ ਦਾ ਭਜਨ ਹੈ, ਉਹਨੂੰ ਸੰਤਾਂ ਨਾਲ ਮਿਲ ਕੇ ਜਪੋ ਭਾਈ। ਸੰਤਾਂ ਦੇ ਸੰਗ ਮਿਲ ਕੇ ਜੋ ਵਾਹਿਗੁਰੂ ਦਾ ਭਜਨ ਕਰਦੇ ਆ, ਉਹ ਅਸਤ੍ਰੰਗ ਇਸਤਤ ਹੋ ਜਾਂਦੇ ਨੇ। ਨਿਚਲ ਸੱਚ ਖੁਦਾਏ, ਖੁਦਾਏ ਬੰਦਾ ਵਿਨਾਸੀ, ਫਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵਕ ਫਿਰ ਹੋਸੀ। ਫਿਰ ਬੇਨਤੀ ਕੀਤੀ ਪੂਰਨ ਸੰਤ ਮਹਾਰਾਜ, ਸੰਤ ਪਤਾ ਹੀ ਨਹੀਂ ਕਿਹੜੇ, ਅੱਜ ਕੱਲ੍ਹ ਜਿਵੇਂ ਲੋਕ ਪੁੱਛਦੇ ਵੀ ਸੰਤਾਂ ਦਾ ਪਤਾ ਹੀ ਨਹੀਂ ਲੱਗਦਾ। ਸੋ ਮਹਾਰਾਜ ਕਹਿੰਦੇ, ਜੋ ਭਗਵੰਤ ਦੇ ਭਜਨਾਸਨ ਭਜਨ ਕਰਨ ਰੂਪ ਭੋਜਨ ਨੂੰ ਛਕਦੇ ਆ, ਜੋ ਅੱਠੇ ਪੈਰ ਭਗਵੰਤ ਨੂੰ ਭਜਨਾਸਨ ਹੁੰਦਾ ਭਜਨ ਕਰਦੇ ਆ, ਜਿਨ੍ਹਾਂ ਨੇ ਕੇਵਲ ਭਗਵੰਤ ਦੇ ਭਜਨ ਸਿਮਨ ਵਿੱਚ ਆਸਣ ਭਾਵ ਸਥਿਤੀ ਕੀਤੀ ਹੋਈ ਹੈ, ਉਹ ਪੂਰਨ ਸੰਤ ਹਨ। ਉਹਨਾਂ ਨਾਲ ਮਿਲ ਕੇ ਗੋਬਿੰਦ ਦਾ ਭਜਨ ਕਰੋ। ਫਿਰ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਬੁੱਧੀ ਵਿੱਚ ਗਿਆਨ ਦੀ ਪ੍ਰਾਪਤੀ ਸੋ ਕਿਸ ਤਰ੍ਹਾਂ ਹੁੰਦੀ ਹੈ? ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਜਵਾਬ ਕੱਲ੍ਹ ਫਿਰ ਸ਼ਰਵਣ ਕਰਾਂਗੇ, ਜਵਾਬ ਦੇਣਗੇ। ਪਾਵਨ ਬਖਸ਼ਿਸ਼ ਸਤਿਗੁਰੂ ਮਹਾਰਾਜ ਨੇ ਕੀਤੀ ਹੈ, ਇਸੇ ਪ੍ਰਕਾਰ ਸੁੰਦਰ ਉਪਦੇਸ਼ ਵਸਾਈਏ ਹਿਰਦੇ ਚ। ਵਾਹਿਗੁਰੂ 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 ਵਾਹਿ